ਜਿਵੇਂ ਸਦਾ ਭਗਤ ਜੀ ਹੋਏ ਨੇ, ਠੀਕ ਹੈ। ਇਹਨਾਂ ਦਾ ਜਨਮ ਤਾਂ ਮੁਸਲਮਾਨਾਂ ਦੇ ਘਰ ਦਾ ਸੀ, ਕਿ ਕਸਾਈ ਦਾ ਕੰਮ ਵੀ ਕਰਦੇ ਸੀ, ਬੱਕਰੇ ਵੱਢਦੇ ਸੀ, ਅਤੇ ਕੋਈ ਕਰਮ ਇਹਨਾਂ ਦਾ ਪਿਛਲਾ ਆ ਗਿਆ ਉਹ ਫਲ ਦੇਣ ਵਾਸਤੇ, ਅਤੇ ਰੋਜ਼ ਇਹਨਾਂ ਨੇ ਬੱਕਰੇ ਵੱਢਣੇ, ਜਿਹੜੇ ਮਾਸ ਇਹਨਾਂ ਦੇ ਖਰੀਦਣ ਵਾਲੇ ਸੀ ਉਹਨਾਂ ਨੇ ਲੈ ਜਾਣੇ ਲੈ ਜਾਣੇ, ਅਤੇ ਇੱਕ ਹਮੇਸ਼ਾ ਹੀ ਇਹਨਾਂ ਦੇ ਪਾਸੋਂ ਮਾਸ ਲਿਜਾਂਦਾ ਸੀ, ਅਤੇ ਵੀ ਇੰਨਾ ਕੁ ਮੈਂ ਰੋਜ਼ ਲਿਜਾਇਆ ਕਰਨਾ, ਉਹ ਕਿਸੇ ਕਾਰਨ ਕਰਕੇ ਲੇਟ ਹੋ ਗਿਆ, ਦੇਰ ਨਾ ਆਇਆ। ਕਹਿੰਦੇ ਜੀ ਮਾਸ ਇਹ, ਉਹ ਕਹਿੰਦੇ ਵੀ ਤੂੰ ਲੇਟ ਆਇਆ ਅਤੇ ਸਾਰਾ ਵਿਕ ਗਿਆ। ਉਹ ਕਹਿੰਦੇ ਜੀ ਜਿਵੇਂ ਮੈਂ ਤੁਹਾਡਾ ਰੋਜ਼ ਦਾ ਗਾਹਕ ਹਾਂ, ਅਤੇ ਜੇ ਮਰਜ਼ੀ ਕਰੋ ਮੈਨੂੰ ਤਾਂ ਦਿਓ, ਮੈਂ ਤਾਂ ਮਾਸ ਤੋਂ ਬਿਨਾਂ ਬਚ ਨਹੀਂ ਸਕਦਾ, ਰੋਟੀ ਨਹੀਂ ਠੀਕ ਲੱਗਦੀ ਮੈਨੂੰ। ਇਹਨ ਸੋਚਿਆ ਵੀ ਕਿਵੇਂ ਕਰੀਏ, ਜੇ ਬੱਕਰਾ ਪੂਰਾ ਮਾਰੀਏ ਤਾਂ ਉਹਦਾ ਮਾਸ ਕੱਲ੍ਹ ਤਾਈਂ ਉਹ ਜਿਹਾ ਠੀਕ ਨਹੀਂ ਰਹਿਣਾ। ਅਤੇ ਸੋਚਦਿਆਂ ਸੋਚਦਿਆਂ ਬੁਰਿਆਈ ਜਦੋਂ ਸੋਚਦਿਆਂ ਸੋਚਦਿਆਂ ਫਿਰ ਬੁਰੇ ਕੰਮ ਵੀ ਫਿਰ ਅੱਗੇ ਤੋਂ ਅੱਗੇ ਲੰਘ ਜਾਂਦੇ ਆ। ਉਹ ਕਹਿੰਦੇ ਚੰਗਾ ਵੀ ਉਸ ਤਰ੍ਹਾਂ ਤਾਂ ਮਾਸ ਖਰਾਬ ਹੋ ਜੂਗਾ, ਜਿਹੜੇ ਬੱਕਰੇ ਦੇ ਗੁਪਤ ਅੰਗ ਹੈ ਨਾ ਉਹ ਕੱਟ ਕੇ ਮੈਂ ਤੈਨੂੰ ਦੇ ਦਿੰਦਾ, ਉਹ ਪਾਈਆ ਤੇਰਾ ਮਾਸ ਪੂਰਾ ਹੋ ਜੂਗਾ। ਅਤੇ ਜਿਸ ਵੇਲੇ ਇਹਨੇ ਇਹ ਵਿਚਾਰ ਕੀਤੀ, ਛੁਰੀ ਲੈ ਕੇ ਇਸ ਤਰ੍ਹਾਂ ਕਰਨ ਲੱਗਾ, ਅਤੇ ਬੱਕਰੇ ਦੇ ਵਿੱਚੋਂ ਹਾਸੇ ਦੀ ਆਵਾਜ਼ ਆਈ। ਉਹਦੇ ਜਿਹੜਾ ਕੋਈ ਪਿਛਲਾ ਪਰਮੇਸ਼ਰ ਨੇ ਇਹਨੂੰ ਲਾਉਣਾ ਸੀ ਇੱਧਰ, ਹਾਸੇ ਦੀ ਆਵਾਜ਼ ਆਈ ਅਤੇ ਇਹ ਕਹਿੰਦਾ ਫਿਰ ਉਹ ਬਹੁਤ ਵਿਚਾਰ ਦੇ ਵਿੱਚ ਰੋਣ ਵੀ ਲੱਗ ਪਿਆ। ਉਹ ਕਹਿੰਦੇ ਕੀ ਗੱਲ, ਪਹਿਲਾਂ ਤੂੰ ਬਹੁਤ ਹੱਸਿਆ ਅਤੇ ਪਿੱਛੋਂ ਆਹ ਦੁਖਦਾਈ ਆਵਾਜ਼ ਤੇਰੇ ਵਿੱਚੋਂ ਆ ਰਹੀ ਹੈ। ਉਹ ਕਹਿੰਦਾ ਵੀ ਅੱਜ ਤੂੰ ਨਵਾਂ ਕੰਮ ਕਰਨ ਲੱਗਾ ਹੈ। ਸਦਨੀ ਨੂੰ ਕਹਿੰਦਾ ਵੀ ਪਹਿਲਾਂ ਤਾਂ ਬਹੁਤ ਵਾਰੀ ਮੈਂ ਤੇਰਾ ਸਿਰ ਵੱਢਿਆ, ਤੂੰ ਮੇਰਾ ਸਿਰ ਵੱਢਦਾ ਰਿਹਾ, ਅਤੇ ਉਹ ਇੱਕੋ ਜਿਹਾ ਕੰਮ ਹੁੰਦਾ ਰਿਹਾ। ਅਤੇ ਅੱਜ ਤੂੰ ਹਾਂ ਜਿਹੜਾ ਵੀ ਉਹ ਮਾਸ ਗੁਪਤ ਅੰਨਾ ਨੇ ਕੱਟ ਕੇ ਮੈਂ ਸਾਰੀ ਰਾਤ ਤੜਫਦਾ ਰਹੂੰਗਾ, ਜਾਨ ਨਹੀਂ ਨਿਕਲਣੀ, ਇਹ ਨਵਾਂ ਕੰਮ ਕਰਨ ਲੱਗਾ ਇਹੀ ਤੇਰੇ ਨਾਲ ਹੋਊਗਾ। ਮੈਂ ਤਾਂ ਹੱਸਿਆ ਰੋਇਆ ਵੀ ਤਾਂ ਵੀ ਮੈਂ ਵੀ ਇਹੀ ਕੰਮ ਕਰਦਾ ਰਿਹਾ। ਫਿਰ ਇਹਨੂੰ ਉੱਥੋਂ ਕਹਿੰਦੇ ਜਿਸ ਵੇਲੇ ਕੋਈ ਆਦਮੀ ਦਾ ਕਰਮ ਜਾਏ ਕੰਧਾਂ ਵੀ ਇਹ ਉਪਦੇਸ਼ ਦੇਣ ਲੱਗ ਪੈਂਦੀਆਂ ਨੇ। ਆਪ ਜਿਹੜੇ ਕੋਈ ਉਹੋ ਜਿਹੇ ਪੁਰਸ਼ ਮਿਲ ਜਾਂਦੇ ਨੇ ਜਿਹੜੇ ਕਦੇ ਵੀ ਗੱਲਬਾਤ ਨਹੀਂ ਮੇਲ ਹੋਇਆ, ਆਵਾਜ਼ ਚੰਗੀ ਨਹੀਂ ਸੁਣੀ, ਉਹ ਵੀ ਕਹਿਣ ਲੱਗਦੇ ਕੀ ਕੰਮ ਕਰਦਾ ਤੂੰ ਉਲਟ ਪੁਲਟ। ਇਹਨੂੰ ਉੱਥੋਂ ਜੀ ਇਸ ਚੀਜ਼ ਦਾ ਬੋਧ ਹੋ ਗਿਆ, ਉੱਥੇ ਇਹਨੂੰ ਸਭ ਕੁਛ ਛੱਡ ਦਿੱਤਾ। ਮਹਾਂ ਕਸਾਬ ਛੁਰੀ ਸੱਟ ਪਾਈ, ਮਹਾਂ ਜਿਹੜਾ ਕਸਾਬ ਸੀ ਸਦਨਾ ਇਹਨੂੰ ਛੁਰੀ ਵਗਾ ਕੇ ਛੁੱਟ ਦਿੱਤੀ, ਕਰਨੀ ਹੁਣ ਇਹ ਕੰਮ ਹੀ ਨਹੀਂ ਕਰਨਾ, ਅਤੇ ਅਤੀਤ ਜਿਹਾ ਹੋ ਗਿਆ। ਉਸ ਤਰ੍ਹਾਂ ਹੀ ਕੋਈ ਫਕੀਰਾਂ ਦੀ ਸੰਗਤ ਕਰਨ ਲੱਗ ਪਿਆ, ਕੋਈ ਮੁਸਲਮਾਨ ਫਕੀਰਾਂ ਨੇ, ਕੋਈ ਹਿੰਦੂਆਂ ਜਿਹੜੇ ਕੋਈ ਇਸ ਰਸਤੇ ਭਗਤੀ ਭਾਵ 'ਤੇ ਲੱਗੇ ਹੋਏ ਸਨ। ਇੰਨੀ ਵਿਤਕਰਾ ਰੱਖਿਆ ਨਾ ਮੁਸਲਮਾਨਾਂ ਦਾ ਅਤੇ ਨਾ ਹਿੰਦੂਆਂ ਦਾ, ਵੀ ਭਗਤੀ ਕਰਨੀ ਹੈ ਪਰਮੇਸ਼ਰ ਦੀ। ਅਤੇ ਇਹਦਾ ਕਾਫੀ ਸਤਿਕਾਰ ਹੋਣ ਲੱਗ ਪਿਆ ਵੀ ਬੜਾ ਭਗਤ ਬਣ ਗਿਆ ਹੁਣ ਤਾਂ ਇਹ, ਲੋਕ ਸਤਿਕਾਰ ਕਰਨ ਲੱਗ ਪਏ। ਅਤੇ ਜਿਹੜੇ ਕੋਈ ਹਿੰਦੂਆਂ ਦੇ ਵਿੱਚ ਪੰਡਿਤ ਸਨ ਉਹ ਇਹ ਨਾ ਮੁਸਲਮਾਨ ਪੂਰਾ ਉੱਧਰ ਰੱਖਦਾ ਹੈ ਅਤੇ ਨਾ ਹਿੰਦੂ ਹੈ, ਇਹ ਤਾਂ ਵਿਗਾੜਦਾ ਹੈ। ਜਿਹੜੇ ਮੁਸਲਮਾਨ ਕਹਿਣ ਲੱਗੇ ਹਾਂ ਕਾਜੀ ਮਿਲਾਣੇ ਸਾਡੇ ਮਜ਼ਹਬ ਨੂੰ ਵਿਗਾੜਦਾ ਹੈ, ਇਸ ਕਰਕੇ ਉਹ ਈਰਖਾ ਕਰਨ ਲੱਗ ਪਏ, ਈਰਖਾ ਕਰਨ ਲੱਗ ਪਏ। ਜਿਸ ਤਰ੍ਹਾਂ ਕਬੀਰ ਸਾਹਿਬ ਨਾਲ ਵੀ ਐਸੇ ਜਿਹੜੇ ਹਿੰਦੂ ਵਿਦਵਾਨ ਪੰਡਿਤ ਸੀ ਉਹ ਵੀ ਈਰਖਾ ਕਰਦੇ ਸੀ, ਅਤੇ ਦੂਸਰੇ ਕਾਜੀ ਮਿਲਾਣੇ ਵੀ ਸਾਡੇ ਮਤ ਨੂੰ ਸਾਡੇ ਸਿਧਾਂਤ ਨੂੰ ਵਿਗਾੜਦਾ ਹੈ। ਉਹ ਕਹਿੰਦੇ ਉਸ ਵੇਲੇ ਦਾ ਜਿਹੜਾ ਹਕੂਮਤ ਦਾ ਰਾਜਾ ਸੀ ਉਹਦਾ ਕਿਲ੍ਹਾ ਬਣਿਆ ਹੋਇਆ ਦਰਿਆ ਦੇ ਕੰਢੇ ਦੇ ਉੱਤੇ, ਅਤੇ ਉਹਦੀ ਹੜ੍ਹ ਆਉਣੇ ਕਰਕੇ ਬਾਰਿਸ਼ਾਂ ਜ਼ਿਆਦਾ ਪੈਣ ਕਰਕੇ ਇੱਕ ਪਾਸਾ ਢਹਿ ਗਿਆ, ਕੰਧ ਦਾ ਢਹਿ ਗਿਆ। ਅਤੇ ਕਹਿੰਦੇ ਵੀ ਇਹ ਢਹਿੰਦਾ ਹੀ ਰਹਿੰਦਾ ਆ, ਵਿਚਾਰ ਪੁੱਛੋ ਕਿਸ ਤਰ੍ਹਾਂ ਹੋਵੇ, ਕੋਈ ਮਿਸਤਰੀਆਂ ਤੋਂ ਵੀ ਹੋਰਨਾਂ ਤੋਂ ਵੀ ਪੁੱਛੇ ਹੋਵੇ। ਇਹਨਾਂ ਨੇ ਮੌਕਾ ਤਾੜ ਕੇ ਕਿਹਾ ਵੀ ਹੁਣ ਮੌਕਾ ਆ ਵੀ ਰਾਜੇ ਨੂੰ ਕਹੀਏ ਵੀ ਇਹ ਜਿਹੜਾ ਸਦਨਾ ਹੈ ਨਾ ਵੀ ਜੇ ਇਹਨੂੰ ਕੰਧ ਦੇ ਵਿੱਚ ਇਹ ਭਗਤ ਲੋਕ ਹੈ, ਜੇ ਕੰਧ ਦੇ ਵਿੱਚ ਇਹ ਚਿਣਿਆ ਜਾਏ ਤਾਂ ਫਿਰ ਨਹੀਂ ਤੇਰੀ ਕੰਧ ਢਹਿ ਸਕਦੀ। ਅਤੇ ਉਹਨਾਂ ਨੇ ਕਹਿ ਸੁਣ ਕੇ ਇੱਧਰੋਂ ਉੱਧਰੋਂ ਵੀ ਕਹਿੰਦੇ ਚਲੋ ਇਹਦਾ ਕੀ ਹੈ, ਵਾਧੂ ਜਿਹਾ ਬੰਦਾ ਫਿਰਦਾ, ਇਹ ਲੋੜ ਨਹੀਂ ਜਾਂ ਹੋਰ ਚੀਜ਼ ਫੜ ਲੈਂਦਾ ਉਹਨੂੰ, ਅਤੇ ਉਹਦੇ ਵਿੱਚ ਕੰਨ ਦੇ ਵਿੱਚ ਫਿਰ ਚਿਣ ਦਿੱਤਾ। ਜਦੋਂ ਕੰਨ ਫਿਰ ਆਈ ਇਸ ਦੇ ਉੱਤੇ ਤੱਕ, ਅਤੇ ਫਿਰ ਇਹ ਬੇਨਤੀਆਂ ਕਰਨ ਲੱਗਾ, ਕਿਉਂਕਿ ਸਾਜ ਮੌਖਾ ਹੋਵੇ। ਵੈਸੇ ਤਾਂ ਕੋਈ ਕੋਈ ਹੁੰਦੇ ਆ ਵੀ ਜਿਹੜਾ ਫਿਰ ਉਸ ਅਵਸਥਾ ਦੇ ਵਿੱਚ ਹੀ ਇਹ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰ ਮੇਰੇ 'ਤੇ, ਉਹ ਸਾਰਾ ਹੀ ਸ਼ਬਦ ਫਿਰ ਬਾਣੀ ਸਦਨੇ ਕੀ ਨਿਰਭਕੰਨਿਆ ਕੇ ਕਾਰਨ ਇੱਕ ਪਿਆ ਪੇਖਤਾਰੇ, ਕਾਮਾ ਰਥੀ ਸਵਾਰਥੀ ਵਾਂ ਕੀ ਪੈਚ ਸਵਾਰੀ। ਵੀ ਉਹਨਾਂ ਭਗਤਾਂ ਦੀ ਮਹਾਰਾਜ ਤੁਸੀਂ ਮਦਦ ਕੀਤੀ ਹੈ ਜਿਹੜੇ ਇਹ ਜਿਹੇ ਸੀ, ਉਹ ਸਾਖੀ ਲੰਬੀ ਹੈ। ਨਿਰਭਕੰਨਿਆ ਕੇ ਕਾਰਨ ਇੱਕ ਪਿਆ ਪੇਖਤਾਰੀ, ਕੋਈ ਪੇਖਾਤਾਰੀ ਸੀ, ਕਿਸੇ ਰਾਜੇ ਦੀ ਲੜਕੀ ਸੀ, ਉਹ ਵਿਸ਼ਨੂੰ ਦਾ ਉਪਾਸ਼ਕ ਸੀ, ਅਤੇ ਲੜਕੀ ਨੂੰ ਵੀ ਸਤਸੰਗਤ ਹੋਣ ਲੱਗ ਪਈ। ਉਹ ਕਹਿੰਦੇ ਵੀ ਮੈਂ ਤਾਂ ਵਿਸ਼ਨੂੰ ਨੂੰ ਪਤੀ ਬਣਾ ਕੇ ਉਸਦੇ ਨਾਲ ਹੀ ਆਪਣੇ ਵਿਆਹ ਕਰਨਾ ਹੈ। ਅਤੇ ਕੋਈ ਭੇਖੀ ਆਦਮੀ ਸੀ, ਉਹਦਾ ਰੂਪ ਰੰਗ ਵੀ ਉਹੋ ਜਿਹਾ ਸੀ, ਚੰਗਾ ਮੂਰਤੀਆਂ ਮਾਰਤੀਆਂ ਵੀ ਘੜ ਲੈਂਦਾ ਸੀ, ਅਤੇ ਉਹਨੂੰ ਉਹੋ ਜਿਹਾ ਰੂਪ ਬਣਾ ਕੇ ਬਨੌਟੀ ਜਾ ਅਤੇ ਉੱਥੇ ਜਾ ਕੇ ਉਹਨੂੰ ਕਹਿਤਾ ਵੀ ਮੈਂ ਹੀ ਵਿਸ਼ਨੂੰ ਹਾਂ, ਮੈਂ ਹੀ ਵਿਸ਼ਨੂੰ ਭਗਵਾਨ ਹੈ। ਅਤੇ ਰਾਜੇ ਨੇ ਕਿਹਾ ਵੀ ਹੁਣ ਮੇਰੀ ਲੜਕੀ ਦਾ ਪਤੀ ਤਾਂ ਵਿਸ਼ਨੂੰ ਭਗਵਾਨ ਹੋ ਗਿਆ, ਹੁਣ ਫੌਜਾਂ ਰੱਖਣ ਦੀ ਕੀ ਲੋੜ ਹੈ, ਵੀ ਸਾਰੀਆਂ ਫੌਜਾਂ ਛੱਡ ਦਿਓ, ਹੋਰ ਕੋਈ ਲੋੜ ਨਹੀਂ ਹੈ ਸੀ। ਉਹ ਦੂਜੇ ਜਿਹੜਾ ਇਹਦਾ ਦੂਸਰਾ ਰਾਜ ਸੀ, ਉਹਨੂੰ ਇਹ ਹੋਇਆ ਵੀ ਇਹਨਾਂ ਫੌਜਾਂ ਛੱਡ ਦਿੱਤੀਆਂ ਵੀ ਅਤੇ ਇਹਦੇ ਉੱਤੇ ਹਮਲਾ ਕਰ ਦਿਓ। ਉਹਨਾਂ ਨੇ ਤਾਂ ਹਮਲਾ ਕਰ ਦਿੱਤਾ, ਅਤੇ ਇਹ ਕੋਈ ਕਿਸੇ ਨੂੰ ਨਾ ਰੋਕਿਆ, ਨਾ ਫੌਜਾਂ ਅੱਗੇ ਰੁਕਣਾ ਕਿਨ ਸੀ। ਅਤੇ ਉਸ ਵੇਲੇ ਫਿਰ ਕਹਿੰਦੇ ਵੀ ਆਪੇ ਵਿਸ਼ਨੂੰ ਭਗਵਾਨ ਮੇਰਾ ਪਤੀ ਹੈ, ਉਹਦੀ ਕੋਈ ਤਾਕਤ ਥੋੜ੍ਹੀ ਹੈ, ਬਹੁਤ ਤਾਕਤ ਹੈ, ਆਪੇ ਰੋਕੂਗਾ ਉਹ। ਅਤੇ ਜਿਸ ਵੇਲੇ ਇਹ ਨੇੜੇ ਆ ਗਿਆ ਅਤੇ ਇਹਨੇ ਸੋਚਿਆ ਵੀ ਮੇਰਾ ਪਾਚ ਤਾਂ ਉਗੜਨ ਆਇਆ ਹੁਣ, ਇਹ ਭੇਖਤਾਰੀ ਦਾ ਜਿਹੜਾ ਪਤੀ ਬਣਿਆ ਸੀ, ਪਹਿਲਾਂ ਇਹਨੇ ਚਾਰ ਪੂਜਾ ਬਣਾ ਲਈਆਂ ਆਪਣੀ ਬਨੌਟੀ ਜਿਹੀਆਂ, ਜਦੋਂ ਫਿਰ ਵਿਆਹ ਕੀਤਾ ਇਹ ਕਹਿੰਦੀ ਤੂੰ ਭੇ ਚਾਰ ਪੂਜਾ ਤੇਰੀਆਂ ਹੁੰਦੀਆਂ, ਉਹ ਕਹਿੰਦਾ ਵੀ ਚਾਰ ਪੂਜਾ ਤਾਂ ਮੈਂ ਉੱਥੇ ਰੱਖਦਾ ਹੁੰਦਾ, ਹੁਣ ਤੇਰੇ ਨਾਲ ਮੇਰਾ ਸੰਬੰਧ ਹੋ ਗਿਆ, ਇਸ ਕਰਕੇ ਦੋ ਪੂਜਾ ਇੱਥੇ ਠੀਕ ਹੈ। ਅਤੇ ਇਹ ਫਿਰ ਫਾਹੀ ਲੈ ਕੇ ਮਰਨ ਲੱਗਾ ਵੀ ਮੇਰਾ ਪਾਜ ਉਗੜ ਜਾਊਗਾ। ਅਤੇ ਉਸ ਵੇਲੇ ਫਿਰ ਪਰਮੇਸ਼ੁਰ ਨੇ ਕਿਹਾ ਵੀ ਇੱਕ ਤਾਂ ਇਹਦੀ ਭਵਾਂ ਪੇਖਤਾਰੀ ਬਣਿਆ ਸੀ, ਪਰ ਇਹਨਾਂ ਦਾ ਤਾਂ ਨਿਸ਼ਚਾ ਹੋ ਗਿਆ ਨਾ, ਰਾਜੇ ਦਾ ਹੋ ਗਿਆ, ਲੜਕੀ ਦਾ ਨਿਸ਼ਚਾ ਹੋ ਗਿਆ, ਇਹਨਾਂ ਦੀ ਭਗਤੀ ਤਾਂ ਪੂਰੀ ਹੈ, ਜੇ ਮੈਂ ਨਾ ਕਰਾਂ ਤਾਂ ਇਹ ਉਹ ਰਾਜਾ ਵੀ ਦੁਸ਼ਮਣ ਇਹਨਾਂ ਅਤੇ ਇਹਨਾਂ ਨੂੰ ਅਧੀਨ ਕਰ ਲਊਗਾ। ਚਲੋ ਇਹਦੀ ਤਾਂ ਗੱਲ ਹੈਗੀ, ਤਾਂ ਮਰਦਾ ਤਾਂ ਮਰਦਾ ਹੀ ਸੀ। ਅਤੇ ਉਸ ਵੇਲੇ ਫਿਰ ਭਗਵਾਨ ਨੇ ਆਪਣੇ ਪ੍ਰਗਟ ਹੋ ਕੇ ਆਪਣੀਆਂ ਫੌਜਾਂ ਨੂੰ ਲੈ ਕੇ ਦੇਵੀ ਦੇਵਤਿਆਂ ਨੂੰ ਅਤੇ ਇਹਨੂੰ ਦੁਸ਼ਮਣ ਨੂੰ ਭਜਾ ਦਿੱਤਾ। ਉਹ ਸਦਨਾ ਕਹਿੰਦਾ ਮਹਾਰਾਜ ਉਹਦੀ ਵੀ ਤੁਸੀਂ ਸਹਾਇਤਾ ਕਰ ਦਿੱਤੀ, ਚੱਲ ਜਿਹੜੇ ਮੇਰੇ ਕਰਮੀ ਨੇ ਜਿਹੇ ਜਿਹੇ ਅਤੇ ਕਿਰਪਾ ਕਰੋ, ਨਿਰਭਕੰਨਿਆ ਕੇ ਕਾਰਨ ਇੱਕ ਪਿਆ ਪੇਖਤਾਰੀ, ਕਾਮਾ ਰਥੀ ਸਵਾਰਤੀ ਵਾਂ ਕੀ ਪੈਚ ਸਵਾਰੀ। ਕਹਿੰਦਾ ਉਹ ਤੇਰੇ 'ਚ ਗੁਣ ਨਹੀਂ ਹੈ ਜਿਹੜੇ ਹੋਣੇ ਚਾਹੀਦੇ, ਤਬ ਗੁਣ ਕਹਾਂ ਜਗਤ ਮੇਰਾ ਜਗ ਕਰਮ ਨਾ ਨਾਸੇ, ਤੇਰੇ ਕਰਮ ਹੀ ਇਹੋ ਜਿਹੇ, ਕੋਈ ਨਹੀਂ ਤੈਨੂੰ ਆਪਣੇ ਕੰਧੇ ਚਿਣਿਆ ਜਾ ਤਾਂ ਚਿਣਿਆ ਜਾ, ਭਾਣਾ ਮਨ ਤਬ ਗੁਣ ਕਹਾਂ ਜਗ ਕਹਿੰਦੇ ਸਿੰਘ ਸਰਨ ਕਰ ਜਾਈਏ। ਕਹਿੰਦੇ ਜੀ ਵੀ ਤੁਸੀਂ ਤਾਂ ਸ਼ੇਰ ਵਾਂਗੂ ਹੋ, ਸ਼ੇਰ ਦਾ ਦਿਸ਼ਾਨ ਦੇ ਕੇ ਜੇ ਕੋਈ ਸ਼ੇਰ ਦੀ ਸ਼ਰਨ ਪੈ ਜਾਏ ਉਹਨੂੰ ਕੋਈ ਗਿੱਦੜ ਬਿੱਲੇ ਹੋਰ ਥੋੜ੍ਹਾ ਮਾਰ ਸਕਦੇ ਹੈ, ਮੈਂ ਤੁਹਾਡੀ ਸ਼ਰਨ ਦੇ ਵਿੱਚ ਪਿਆ, ਜੋ ਕਰਮ ਨਾ ਨਾਸ਼ ਫਿਰ ਲੋੜ ਕੀ ਹੈ ਤੁਹਾਡੀ ਸ਼ਰਨ ਦੀ। ਉਹ ਕਹਿੰਦਾ ਤੇਰੇ ਕਰਮ ਹੀ ਐਸੇ ਹੈ, ਹਾਲੇ ਕੁਛ ਇਹਦੇ 'ਚ ਹਉਮੈ ਦੀ ਕਣੀ ਹੋ ਗਈ, ਸਿੰਘ ਸਰਨ ਕਰ ਜਾਏ ਜੋ ਜੰਬੂ ਗ੍ਰਾਸੇ। ਅਖੀਰ 'ਤੇ ਉਹਨੂੰ ਕਿਹਾ ਵੀ ਕਰੋ ਹੀ ਸਹਾਇਤਾ। ਉਹ ਕਹਿੰਦਾ ਤੈਨੂੰ ਹਾਲੇ ਵੀ ਭਗਤੀ ਦਾ ਕੁਛ ਥੋੜ੍ਹਾ ਜਿਹਾ ਸੂਖਮ ਹੈ, ਇਹ ਚੀਜ਼ ਹੈ ਉਹਦਾ ਕਰ। ਉਹ ਕਹਿੰਦਾ ਮੈਂ ਨਾ ਹੀ ਕੁਛ ਹੋ ਨਹੀਂ ਕੁਛ ਆਹੇ ਨਮੂਗਾ, ਨਾ ਮੈਂ ਹੁਣ ਸਥੂਲ ਸਰੀਰ ਇਹ ਮੇਰਾ ਹੈ ਤੇਰਾ ਹੀ ਤਾਂ ਹੈ, ਮੈਂ ਨਾ ਹੀ ਕੁਛ ਹੋ ਨਹੀਂ, ਅਤੇ ਮੈਂ ਸੂਖਮ ਸਰੀਰ ਵੀ ਇਹਦੇ ਵਿੱਚ ਹੀ ਮੇਰੀ ਮੈਂ ਨਹੀਂ, ਅਤੇ ਕਾਰਨ ਸਰੀਰ ਦੇ ਵਿੱਚ ਗਿਆਨ ਦੇ ਵਿੱਚ ਤਾਂ ਕੀ ਹੋਣੀ ਹੈ, ਅਸਲ ਲੱਜਾ ਰੱਖ ਲਿਓ ਸਧਨਾ ਜਨ ਚੋੜਾ। ਉਸੇ ਵੇਲੇ ਦੀਵਾਰ ਜਿਹੜੀ ਫਟ ਗਈ ਅਤੇ ਸਧਨਾ ਸਾਹਿਬ ਜਿਹੜੇ ਇੱਥੋਂ ਨਿਕਲਿਆ।